नमस्कार, ये आकाशवाणी है। खबरों के इस बुलेटिन नाल मैं अमन देव। पहला चोणवीं खबरां। केंद्रीय मंत्रिमंडल ने राजस्थान के कोटा बूंदी में 1507 करोड़ रुपए की अनुमानित लागत नाल ग्रीनफील्ड हवाई अड्डे के निर्माण को मंजूरी दे दी है। संसद ने खाणा ते खनिज शोध बिल 2025 पास कर दिता है। सुप्रीम कोर्ट के सबक जज बी सुदर्शन रेड्डी उपराष्ट्रपति के अहुदे लई इंडिया गठजोड़ के उम्मीदवार होणगे। राष्ट्रीय सुरक्षा सलाहकार अजीत डोवाल और चीन के विदेश मंत्री वांग शी ने अज नवी दिल्ली च भारत चीन सरहदी विवाद बारे विशेष प्रतिनिधि पद्धर की गलबात की है। 2020 एशिया कप लई भारतीय क्रिकेट टीम का ऐलान कर दिता गया है। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਮੰਤਰੀ ਮੰਡਲ ਨੇ ਰਾਜਸਥਾਨ ਦੇ ਕੋਟਾ ਬੂੰਦੀ ਵਿੱਚ 1507 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਗ੍ਰੀਨਫੀਲਡ ਹਵਾਈ ਅੱਡੇ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿੱਚ 20,000 ਵਰਗ ਮੀਟਰ ਖੇਤਰਫਲ ਵਾਲੀ ਟਰਮੀਨਲ ਇਮਾਰਤ ਦਾ ਨਿਰਮਾਣ ਸ਼ਾਮਲ ਹੈ।
ਗ੍ਰੀਨਫੀਲਡ ਏਅਰਪੋਰਟ ਨਵਾਂ ਏਅਰਪੋਰਟ ਬਣੇਗਾ, ਕੋਟਾ ਬੂੰਦੀ ਏਅਰਪੋਰਟ। ਕਰੀਬ 20,000 ਸਕੁਆਇਰ ਮੀਟਰ ਕੀ ਟਰਮੀਨਲ ਬਿਲਡਿੰਗ ਬਨੇਗੀ, 3,200 ਮੀਟਰ ਕਾ ਰਨਵੇ ਬਨੇਗਾ, 1,000 ਏਕੜ ਜ਼ਮੀਨ ਰਾਜਸਥਾਨ ਸਰਕਾਰ ਇਸਕੇ ਲਈ ਫ੍ਰੀ ਆਫ ਕਾਸਟ ਦੇ ਰਹੀ ਹੈ, ਔਰ ਕਰੀਬ 1,507 ਕਰੋੜ ਰੁਪਏ ਕਾ ਇਨਵੈਸਟਮੈਂਟ ਇਸਮੇਂ ਆਏਗਾ। ਕੈਪੈਸਿਟੀ ਇਸਕੀ ਹੋਗੀ 2 million ਪੈਸੇਂਜਰਸ ਪਰ ਐਨਮ।
ਕੋਟਾ ਨੂੰ ਰਾਜਸਥਾਨ ਦੀ ਉਦਯੋਗਿਕ ਰਾਜਧਾਨੀ ਮੰਨਿਆ ਜਾਂਦਾ ਹੈ। ਕੋਟਾ ਨੂੰ ਰਾਜਸਥਾਨ ਦੇ ਵਿਦਿਅਕ ਕੋਚਿੰਗ ਸੈਂਟਰ ਵਜੋਂ ਵੀ ਜਾਣਿਆ ਜਾਂਦਾ ਹੈ। ਅੱਜ ਦੁਪਹਿਰ ਬਾਅਦ ਨਵੀਂ ਦਿੱਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਮੰਤਰੀ ਮੰਡਲ ਨੇ ਉੜੀਸਾ ਵਿਚ 8,307 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਰਾਜਧਾਨੀ ਖੇਤਰ ਨੂੰ ਜੋੜਨ ਵਾਲੀ 6 ਮਾਰਗੀ ਕੰਟਰੋਲਡ ਰਿੰਗ ਰੋਡ ਦੇ ਨਿਰਮਾਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਸੰਸਦ ਨੇ ਖਾਣਾ ਤੇ ਖਣਿਜ ਵਿਕਾਸ ਅਤੇ ਨੇਮਬੱਧ ਸੋਧ ਬਿੱਲ 2025 ਪਾਸ ਕਰ ਦਿੱਤਾ ਹੈ। ਰਾਜ ਸਭਾ ਨੇ ਅੱਜ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।
The bill be passed.
ਲੋਕ ਸਭਾ ਪਹਿਲਾਂ ਹੀ ਬਿੱਲ ਪਾਸ ਕਰ ਚੁੱਕੀ ਹੈ। ਇਹ ਬਿੱਲ ਖਾਣਾ ਤੇ ਖਣਿਜ ਵਿਕਾਸ ਤੇ ਨੇਮਬੱਧ ਐਕਟ 1957 ਵਿਚ ਹੋਰ ਸੋਧ ਕਰੇਗਾ। ਬਿੱਲ ਵਿਚ ਇਹ ਵਿਵਸਥਾ ਹੈ ਕਿ ਲੀਜ਼ ਧਾਰਕ ਮੌਜੂਦਾ ਲੀਜ਼ ਵਿਚ ਹੋਰ ਖਣਿਜਾਂ ਨੂੰ ਸ਼ਾਮਲ ਕਰਨ ਲਈ ਰਾਜ ਸਰਕਾਰ ਨੂੰ ਅਰਜ਼ੀ ਦੇ ਸਕਦੇ ਨੇ। ਮਹੱਤਵਪੂਰਨ ਤੇ ਰਣਨੀਤਿਕ ਖਣਿਜਾਂ ਅਤੇ ਹੋਰ ਨਿਰਧਾਰਿਤ ਖਣਿਜਾਂ ਨੂੰ ਸ਼ਾਮਲ ਕਰਨ ਲਈ ਕੋਈ ਵਾਧੂ ਰਕਮ ਅਦਾ ਕਰਨ ਦੀ ਲੋੜ ਨਹੀਂ ਹੋਏਗੀ। ਇਨ੍ਹਾਂ ਵਿਚ ਲੀਥੀਅਮ, ਗ੍ਰੇਫਾਈਟ, ਨਿਕਲ, ਕੋਬਾਲਟ, ਸੋਨਾ ਅਤੇ ਚਾਂਦੀ ਵਰਗੇ ਖਣਿਜ ਸ਼ਾਮਲ ਨੇ। ਇਸ ਐਕਟ ਵਿਚ ਦੇਸ਼ ਵਿਚ ਖਣਿਜ ਪਾਲ ਨੂੰ ਵਿੱਤ ਮੁਹੱਈਆ ਕਰਨ ਲਈ ਰਾਸ਼ਟਰੀ ਖਣਿਜ ਪਾਲ ਟਰੱਸਟ ਦੀ ਸਥਾਪਨਾ ਕਰਨ ਦਾ ਪ੍ਰਬੰਧ ਵੀ ਹੈ। ਬਿੱਲ ਤੇ ਚਰਚਾ ਦਾ ਜਵਾਬ ਦਿੰਦਿਆਂ ਕੋਲਾ ਤੇ ਖਾਣ ਮੰਤਰੀ ਜੀ ਕਿਸ਼ਨ ਰੈਡੀ ਨੇ ਕਿਹਾ ਕਿ ਸਰਕਾਰ ਨੇ ਖਣਨ ਖੇਤਰ ਵਿਚ ਕ੍ਰਾਂਤੀਕਾਰੀ ਬਦਲਾਅ ਲਿਆਂਦੇ ਨੇ, ਜਿਸ ਦੇ ਨਤੀਜੇ ਵਜੋਂ ਕੋਲਾ ਤੇ ਖਣਿਜਾਂ ਦਾ ਉਤਪਾਦਨ ਵਧਿਆ ਹੈ। ਉਨਾਂ ਕਿਹਾ ਕਿ ਖਾਣਾਂ ਦੀ ਪਾਰਦਰਸ਼ੀ ਵੰਡ ਦੇ ਕਾਰਨ ਰਾਜਾਂ ਨੂੰ ਕੇਂਦਰ ਤੋਂ 6.85 ਲੱਖ ਕਰੋੜ ਰੁਪਏ ਪ੍ਰਾਪਤ ਹੋਏ ਨੇ, ਜੋ ਕਿ 10 ਸਾਲ ਪਹਿਲਾਂ ਸਿਰਫ 68,000 ਕਰੋੜ ਰੁਪਏ ਸਨ।
producer in the world now aaj second largest coal consumer duniya mein producer in the world now aaj second largest coal consumer duniya mein
ਲੋਕ ਸਭਾ ਨੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਸੋਧ ਬਿੱਲ 2025 ਪਾਸ ਕਰ ਦਿੱਤਾ ਹੈ। ਬਿੱਲ ਪੇਸ਼ ਕਰਦਿਆਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਇਸ ਦਾ ਉਦੇਸ਼ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਐਕਟ 2017 ਵਿਚ ਹੋਰ ਸੋਧਾਂ ਲਿਆਉਣਾ ਹੈ। ਉਨਾਂ ਕਿਹਾ ਕਿ ਬਿੱਲ ਵਿਚ ਅਸਾਮ ਦੇ ਗੁਹਾਟੀ ਵਿਚ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦੀ ਸਥਾਪਨਾ ਦੀ ਵਿਵਸਥਾ ਹੈ, ਜੋ ਕਿ ਉੱਤਰ ਪੂਰਬੀ ਖੇਤਰ ਵਿਚ ਇਕ ਮਹੱਤਵਪੂਰਨ ਕੇਂਦਰ ਹੈ। ਉਨਾਂ ਕਿਹਾ ਕਿ IIM ਗੁਹਾਟੀ ਲਈ 550 ਕਰੋੜ ਰੁਪਏ ਦੀ ਵਿੱਤੀ ਗ੍ਰਾਂਟ ਅਲਾਟ ਕੀਤੀ ਗਈ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਸਮੇਂ ਦੇਸ਼ ਵਿਚ IIM ਸੰਸਥਾਵਾਂ ਦੀ ਗਿਣਤੀ 21 ਹੈ, ਜੋ ਇਕ ਬ੍ਰਾਂਡ ਬਣ ਗਏ ਨੇ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਹੈ ਕਿ ਗ੍ਰਹਿ ਮੰਤਰਾਲੇ ਦੇ ਰਾਜ ਭਾਸ਼ਾ ਵਿਭਾਗ ਅਧੀਨ ਭਾਰਤੀ ਭਾਸ਼ਾ ਵਿਭਾਗ ਦਾ ਗਠਨ ਕੀਤਾ ਗਿਆ ਹੈ। ਇਸ ਦਾ ਉਦੇਸ਼ ਕੇਂਦਰ ਸਰਕਾਰ ਅਤੇ ਸਬੰਧਤ ਰਾਜਾਂ ਨਾਲ ਉਨ੍ਹਾਂ ਦੀ ਪਹਿਲੀ ਰਾਜ ਭਾਸ਼ਾ ਵਿਚ ਪੱਤਰ ਵਿਹਾਰ ਕਰਨਾ ਹੈ। ਅੱਜ ਲੋਕ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਇਕ ਜ਼ਿਮਨੀ ਸਵਾਲ ਦੇ ਜਵਾਬ ਵਿਚ ਸ੍ਰੀ ਰਾਏ ਨੇ ਦਸਿਆ ਕਿ ਭਾਰਤੀ ਭਾਸ਼ਾ ਵਿਭਾਗ ਅਧੀਨ ਬਹੁ ਭਾਸ਼ਾਈ ਸਾਫਟਵੇਅਰ ਵਿਕਸਿਤ ਕਰਨ ਦਾ ਕੰਮ ਸੈਂਟਰ ਫਾਰ ਡਿਵੈਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ ਪੁਣੇ ਨੂੰ ਸੌਂਪਿਆ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੁਪਰੀਮ ਕੋਰਟ ਦੇ ਸਾਬਕ ਜੱਜ ਬੀ ਸੁਦਰਸ਼ਨ ਰੈਡੀ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਇੰਡੀਆ ਗਠਜੋੜ ਦਾ ਉਮੀਦਵਾਰ ਐਲਾਨਿਆ। ਅੱਜ ਨਵੀਂ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਖੜਗੇ ਨੇ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਇਸ ਗੱਲ ਤੇ ਸਹਿਮਤ ਨੇ ਕਿ ਇਹ ਵਿਚਾਰਧਾਰਾ ਦੀ ਲੜਾਈ ਹੈ ਅਤੇ ਇਸ ਲਈ ਉਹ ਆਪਣਾ ਉਮੀਦਵਾਰ ਮੈਦਾਨ ਚ ਉਤਾਰ ਰਹੀਆਂ ਨੇ। ਸ੍ਰੀ ਰੈਡੀ 21 ਅਗਸਤ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਅੱਜ ਨਵੀਂ ਦਿੱਲੀ ਵਿਚ ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਵਿਵਾਦ ਤੇ ਵਿਸ਼ੇਸ਼ ਪ੍ਰਤੀਨਿਧ ਪੱਧਰ ਦੀ ਗੱਲਬਾਤ ਦੇ 24ਵੇਂ ਗੇੜ ਦੀ ਮੀਟਿੰਗ ਕੀਤੀ। ਸ੍ਰੀ ਡੋਵਾਲ ਨੇ ਕਿਹਾ ਕਿ ਪਿਛਲੇ 9 ਮਹੀਨਿਆਂ ਵਿਚ ਸਰਹੱਦ ਤੇ ਸਥਿਤੀ ਵਿਚ ਸੁਧਾਰ ਹੋਇਆ ਤੇ ਸਥਿਤੀ ਸ਼ਾਂਤੀਪੂਰਨ ਤੇ ਸਥਿਰ ਬਣੀ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧ ਮਜ਼ਬੂਤ ਬਣੇ ਹੋਏ ਨੇ। ਉਨ੍ਹਾਂ ਕਿਹਾ ਕਿ ਨਵੇਂ ਮਾਹੌਲ ਨੇ ਦੋਹਾਂ ਦੇਸ਼ਾਂ ਵਿਚਕਾਰ ਸਹਿਯੋਗ ਦੇ ਵੱਖ ਵੱਖ ਖੇਤਰਾਂ ਨੂੰ ਹੁਲਾਰਾ ਦਿੱਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਗੱਲਬਾਤ ਵਿਸ਼ੇਸ਼ ਮਹੱਤਵ ਰੱਖਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਸ਼ੰਘਾਈ ਸਹਿਯੋਗ ਸੰਗਠਨ SCO ਸੰਮੇਲਨ ਵਿਚ ਸ਼ਾਮਲ ਹੋਣ ਲਈ ਚੀਨ ਜਾਣਗੇ। ਇਸ ਦੌਰਾਨ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰਪਤੀ ਸ਼ੀ ਜਿਨਫਿੰਗ ਅਤੇ ਪ੍ਰਧਾਨ ਮੰਤਰੀ ਮੋਦੀ ਵਿਚਕਾਰ ਕਜ਼ਾਨ ਵਿਚ ਹੋਈ ਮੁਲਾਕਾਤ ਨੇ ਦਵੱਲੇ ਸਬੰਧਾਂ ਲਈ ਸੁਰ ਤੈਅ ਕੀਤੀ ਹੈ ਅਤੇ ਸਰਹੱਦੀ ਵਿਵਾਦ ਦੇ ਸਹੀ ਹੱਲ ਨੂੰ ਉਤਸ਼ਾਹਿਤ ਕੀਤਾ ਹੈ। ਨਵੀਂ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਸੰਬੋਧਨ ਕਰਦਿਆਂ BJP ਦੇ ਬੁਲਾਰੇ ਸਈਦ ਜ਼ਫਰ ਇਸਲਾਮ ਨੇ ਕਿਹਾ ਕਿ ਦੁਨੀਆ ਜਿਸ ਗੁੰਝਲਦਾਰ ਟੈਰਿਫ ਸਥਿਤੀ ਵਿਚੋਂ ਗੁਜ਼ਰ ਰਹੀ ਹੈ, ਭਾਰਤ ਉਸ ਤੋਂ ਬਹੁਤਾ ਪ੍ਰਭਾਵਿਤ ਨਹੀਂ ਹੋਏਗਾ। ਸ੍ਰੀ ਇਸਲਾਮ ਨੇ ਕਿਹਾ ਕਿ ਭਾਰਤੀ ਅਰਥ ਵਿਵਸਥਾ ਉਨ੍ਹਾਂ ਵੱਡੀਆਂ ਅਰਥ ਵਿਵਸਥਾਵਾਂ ਦੇ ਉਲਟ ਸਥਿਰ ਰਹੇਗੀ ਜੋ ਬਰਾਮਦ ਤੇ ਬਹੁਤ ਜ਼ਿਆਦਾ ਨਿਰਭਰ ਨੇ। ਉਨ੍ਹਾਂ ਕਿਹਾ ਕਿ ਭਾਰਤ ਵਿਚ ਵਸਤੂਆਂ ਦੀ ਘਰੇਲੂ ਖਪਤ 50% ਤੋਂ ਵੱਧ ਹੈ ਜੋ ਦੇਸ਼ ਦੇ ਵਿਕਾਸ ਨੂੰ ਅੱਗੇ ਵਧਾਉਂਦੀ ਹੈ। ਭਾਰਤੀ ਵਿਦੇਸ਼ ਸੇਵਾ ਦੇ ਟ੍ਰੇਨੀ ਅਧਿਕਾਰੀਆਂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਰਾਸ਼ਟਰਪਤੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਦੇਸ਼ ਦੇ ਕੂਟਨੀਤਿਕ ਯਤਨਾਂ ਨੂੰ ਇਸ ਦੀਆਂ ਘਰੇਲੂ ਜ਼ਰੂਰਤਾਂ ਤੇ 2047 ਤੱਕ ਇੱਕ ਵਿਕਸਿਤ ਭਾਰਤ ਬਣਨ ਦੇ ਟੀਚੇ ਨਾਲ ਜੋੜਿਆ ਜਾਣਾ ਚਾਹੀਦਾ ਹੈ। ਭਾਰਤ ਦੇ ਟੈਸਟ ਕਪਤਾਨ ਸ਼ੁਭਮਨ ਗਿੱਲ ਨੇ 2020 ਅੰਤਰਰਾਸ਼ਟਰੀ ਫਾਰਮੈਟ ਵਿਚ ਵਾਪਸੀ ਕੀਤੀ ਅਤੇ UAE ਵਿਚ ਹੋਣ ਵਾਲੇ ਏਸ਼ੀਆ ਕੱਪ ਲਈ ਉਪ ਕਪਤਾਨ ਹੋਣਗੇ। ਸੂਰਿਆ ਕੁਮਾਰ ਯਾਦਵ ਭਾਰਤੀ 2020 ਟੀਮ ਦੇ ਕਪਤਾਨ ਬਣੇ ਰਹਿਣਗੇ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਸਪਿੰਦਰ ਕੁਲਦੀਪ ਯਾਦਵ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇੱਕ ਪ੍ਰੈਸ ਕਾਨਫਰੰਸ ਵਿਚ ਇਸ ਦਾ ਐਲਾਨ ਕਰਦਿਆਂ BCCI ਦੇ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਕਿਹਾ ਕਿ ਟੀਮ ਦੇ ਬਾਕੀ ਮੈਂਬਰ ਇਸ ਤਰ੍ਹਾਂ ਹੋਣਗੇ: ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਿਆ, ਸ਼ਿਵਮ ਦੁਬੇ, ਅਕਸ਼ਰ ਪਟੇਲ, ਜਿਤੇਸ਼ ਕੁਮਾਰ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ, ਸੰਜੀਵ ਸੈਮਸਨ, ਹਰਸ਼ਿਤ ਰਾਣਾ ਤੇ ਰਿੰਕੂ ਸਿੰਘ। ਪ੍ਰਸਿੱਧ ਕ੍ਰਿਸ਼ਨਾ ਵਾਸ਼ਿੰਗਟਨ ਸੁੰਦਰ, ਰਿਆਨ ਪ੍ਰਾਗ, ਧਰੁਵ ਜੁਰੇਲ ਤੇ ਯਸ਼ਵੀ ਜੈਸਵਾਲ ਏਸ਼ੀਆ ਕੱਪ ਟੀਮ ਲਈ ਸਟੈਂਡ ਬਾਏ ਹੋਣਗੇ। 8 ਟੀਮਾਂ ਦਾ ਏਸ਼ੀਆ ਕੱਪ 2020 ਟੂਰਨਾਮੈਂਟ 9 ਤੋਂ 28 ਸਤੰਬਰ ਤੱਕ ਆਬੂਤਾਬੀ ਅਤੇ ਦੁਬਈ ਵਿਚ ਖੇਡਿਆ ਜਾਏਗਾ। 2 ਵਾਰ ਦੀ ਓਲੰਪਿਕ ਤਮਗਾ ਜੇਤੂ ਮਨੂ ਬਾਕਰ ਨੇ ਕਜ਼ਾਕਿਸਤਾਨ ਵਿਚ ਏਸ਼ੀਅਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਕਾਂਸੀ ਦਾ ਤਮਗਾ ਜਿੱਤਿਆ ਹੈ। ਮਨੂ ਬਾਕਰ ਨੇ 219.7 ਅੰਕ ਹਾਸਲ ਕੀਤੇ। ਚੀਨੀ ਖਿਡਾਰਨ ਪਹਿਲੇ ਅਤੇ ਕੋਰੀਆਈ ਖਿਡਾਰਨ ਦੂਜੇ ਸਥਾਨ ਤੇ ਰਹੀ। ਭਾਰਤ ਨੇ ਔਰਤਾਂ ਦੇ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਵਿਚ ਵੀ ਕਾਂਸੀ ਦਾ ਤਮਗਾ ਜਿੱਤਿਆ ਹੈ। ਮਨੂ ਬਾਕਰ, ਸੁਰੂਚੀ ਸਿੰਘ ਅਤੇ ਪਲਕ ਗੁਲੀਆ ਦੀ ਟੀਮ ਨੇ 1730 ਅੰਕ ਹਾਸਲ ਕੀਤੇ। ਅੰਤ ਵਿਚ ਚੋਣਵੀਆਂ ਖ਼ਬਰਾਂ ਇੱਕ ਵਾਰ ਫੇਰ ਸੁਣ ਲਓ। ਕੇਂਦਰੀ ਮੰਤਰੀ ਮੰਡਲ ਨੇ ਰਾਜਸਥਾਨ ਦੇ ਕੋਟਾ ਬੂੰਦੀ ਵਿਚ 1507 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਗ੍ਰੀਨਫੀਲਡ ਹਵਾਈ ਅੱਡੇ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੰਸਦ ਨੇ ਖਾਣਾ ਦੇ ਖਣਿਜ ਸੋਧ ਬਿੱਲ 2025 ਪਾਸ ਕਰ ਦਿੱਤਾ ਹੈ। ਸੁਪਰੀਮ ਕੋਰਟ ਦੇ ਸਾਬਕ ਜੱਜ ਬੀ ਸੁਦਰਸ਼ਨ ਰੈਡੀ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਇੰਡੀਆ ਗਠਜੋੜ ਦੇ ਉਮੀਦਵਾਰ ਹੋਣਗੇ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਅੱਜ ਨਵੀਂ ਦਿੱਲੀ ਵਿਚ ਭਾਰਤ ਚੀਨ ਸਰਹੱਦੀ ਵਿਵਾਦ ਬਾਰੇ ਵਿਸ਼ੇਸ਼ ਪ੍ਰਤੀਨਿਧ ਪੱਧਰ ਦੀ ਗੱਲਬਾਤ ਕੀਤੀ ਹੈ ਤੇ 2020 ਏਸ਼ੀਆ ਕੱਪ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 ਤੇ ਹੋਏਗਾ। ਨਮਸਕਾਰ।